ਇਸ ਤਰ੍ਹਾਂ ਸਿਮਰਨ ਨਾਲ ਜਿਵੇਂ ਅਗਨੀ ਨਾਲ ਪਹਿਲਾਂ ਛੋਟੀਆਂ ਛੋਟੀਆਂ ਲੱਕੜੀਆਂ ਜਲਦੀਆਂ ਹਨ, ਇਸ ਤਰ੍ਹਾਂ ਸਿਮਰਨ ਦੇ ਨਾਲ ਪਹਿਲਾਂ ਛੋਟੇ ਛੋਟੇ ਸਾਡੇ ਬੁਰੇ ਕਰਮ ਸੜਦੇ ਹਨ। ਜਦ ਵੱਡਿਆਂ ਦੀ ਵਾਰੀ ਆਉਂਦੀ ਹੈ ਤਾਂ ਉਹ ਰਸਿਸਟ ਕਰਦੇ ਹਨ, ਮੁਕਾਬਲਾ ਕਰਦੇ ਹਨ, ਇਨਕਾਰੀ ਹੁੰਦੇ ਹਨ ਜਾਂ ਫਿਰ ਸਿਮਰਨ ਵਿੱਚ ਵਿਘਨ ਪਾਉਂਦੇ ਹਨ, ਦਾਤਾ ਜੀ ਤੋਂ ਗੁਮਰਾਹ ਕਰ ਦਿੰਦੇ ਹਨ। ਇਸ ਵਾਸਤੇ ਜਦ ਨਾਮ ਵਿੱਚ ਪ੍ਰਵੇਸ਼ ਹੋਣ ਲੱਗੇ ਤਾਂ ਇਹ ਖਬਰਦਾਰੀ ਚਾਹੀਦੀ ਹੈ ਕਿ ਜੋ ਅਹੰਕਾਰ ਨਾ ਆ ਜਾਵੇ, ਕਿਧਰੇ ਹਉਮੈ ਨਾ ਆ ਜਾਵੇ। ਇੱਕ ਮੁਰਸ਼ਦ ਨੇ ਆਪਣੇ ਮਰੀਦ ਨੂੰ 10 ਆਨੇ ਦੇ ਪੈਸੇ ਦਿੱਤੇ ਅਤੇ ਕਿਹਾ ਜਾ ਕੰਜਰੀ ਦੇ ਚੁਬਾਰੇ 'ਤੇ। ਮਰੀਦ ਨੂੰ ਮੁਰਸ਼ਦ 'ਤੇ ਪੂਰਾ ਪੂਰਾ ਯਕੀਨ ਸੀ। ਉਹ ਗਿਆ, ਉੱਥੇ ਜਾ ਕੇ ਕੀ ਦੇਖਦਾ ਹੈ ਕਿ ਅੱਗੇ ਉਸਦੀ ਵਿਆਹੁਤਾ ਇਸਤਰੀ ਬੈਠੀ ਹੈ। ਇਹਦੇ ਘਰੋਂ ਨਿਕਲ ਤੋਂ ਬਾਅਦ ਗੁੰਡਿਆਂ ਨੇ ਉਸਨੂੰ ਘਰੋਂ ਅਗਵਾ ਕਰਕੇ ਲਿਆਇਆ, ਇੱਥੇ ਵੇਚਿਆ। ਇਸ ਤਰ੍ਹਾਂ ਮਰੀਦ ਆਪਣੀ ਇਸਤਰੀ ਦੇ ਛੁਟਕਾਰੇ ਦਾ ਸਾਧਨ ਬਣਿਆ। ਵੇਖੋ ਹੁਕਮ ਮੰਨਣ ਵਿੱਚ ਕਿਤਨੀ ਵਡਿਆਈ ਹੈ, ਕਿਤਨੀ ਰਮਜ ਹੈ। ਜੇ ਮੁਰਸ਼ਦ ਤੋਂ ਕੁਛ ਲੈਣਾ ਹੈ ਤਾਂ ਪੂਰਾ ਪੂਰਾ ਯਕੀਨ ਕਰਨਾ ਹੈ, ਉਸ ਨੂੰ ਸਮਰਪਿਤ ਹੋਣਾ ਹੈ, ਉਸ ਨੂੰ ਹਮੇਸ਼ਾ ਆਪਣੇ ਤੋਂ ਵੱਡਾ ਸਮਝੋ, ਤਦ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਜਿਸ ਤਰ੍ਹਾਂ ਜਦ ਤੱਕ ਪੈਮਾਨਾ ਝੁਕੇ ਨਾ ਉਸ ਵਿੱਚ ਸੁਰਾਹੀ ਵਿੱਚੋਂ ਕੁਛ ਨਹੀਂ ਪੈਂਦਾ। ਗੁਰਮਤ ਅਤੇ ਬਾਕੀ ਹੋਰਨਾਂ ਮਾਰਗਾਂ ਵਿੱਚ ਬਸ ਇਹੋ ਇੱਕ ਵੱਡਾ ਫਰਕ ਹੈ ਕਿ ਗੁਰਮਤ ਵਿੱਚ ਸਿੱਖ ਬ੍ਰਹਮ ਗਿਆਨ ਪਾ ਕੇ ਵੀ ਨਾਮ ਦੀ ਕਮਾਈ ਜਾਰੀ ਰੱਖਦਾ ਹੈ ਅਤੇ ਸੰਸਾਰ ਵਿੱਚ ਵਿਚਰਦਾ ਹੈ। ਬ੍ਰਹਮ ਗਿਆਨੀ ਕਹੇ ਨਾਮ ਆਧਾਰ, ਉਹਦਾ ਆਧਾਰ, ਉਹਦਾ ਵਿਵਹਾਰ, ਉਹਦਾ ਚੱਜ ਆਚਾਰ, ਉਹਦਾ ਸੰਸਕਾਰ ਬਸ ਨਾਮ ਹੀ ਹੁੰਦਾ ਹੈ। ਫਿਰ ਉਪਕਾਰ ਉਸ ਤੋਂ ਸੁੱਤੇ ਸਿੱਧੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਚਾਓ ਹੁੰਦਾ ਹੈ, ਉਹ ਕਿਸੇ ਵੱਲ ਨਜ਼ਰ ਕਰੇ ਉਹਦੇ ਪਾਪ ਖੰਡਨ ਹੋ ਜਾਂਦੇ, ਉਹ ਕਿਸੇ ਨੂੰ ਸ਼ਬਦ ਬੋਲੇ ਉਹਦੇ ਅੰਦਰ ਠੰਡ ਪੈ ਜਾਂਦੀ ਹੈ, ਉਹ ਕਿਸੇ ਨੂੰ ਸਪਰਸ਼ ਕਰੇ ਇੱਕ ਝੂਣੀ ਆਉਂਦੀ ਹੈ, ਅੰਦਰੋਂ ਸਭ ਕੁਛ ਝੜ ਕੇ ਪਵਿੱਤਰਤਾ ਆ ਜਾਂਦੀ ਹੈ। ਇਸ ਤਰ੍ਹਾਂ ਗੁਰਮੁਖ ਨਾਮ ਓਟਦਾ, ਨਾਮ ਖਾਂਦਾ, ਨਾਮ ਪੀਂਦਾ ਅਤੇ ਨਾਮ ਵਿੱਚ ਹੀ ਵਾਸਾ ਰੱਖਦਾ। ਹਰ ਇੱਕ ਆਦਮੀ ਦੀ ਸੁਰਤ ਦੀ ਹਾਲਤ ਵੀ ਹਰ ਰੋਜ਼ ਇੱਕੋ ਜਿਹੀ ਨਹੀਂ ਰਹਿੰਦੀ, ਮਤਾ ਕਿਤੇ ਭਰਮ ਵਿੱਚ ਰਹੀ। ਇਹ ਸਬੱਬ ਹੈ ਕਿ ਬਾਣੀ ਵਿੱਚ ਇੱਕ ਹੀ ਖਿਆਲ ਨੂੰ ਕਈ ਤਰ੍ਹਾਂ ਦੇ ਵਿਸ਼ੇ ਦੇ ਕੇ, ਮਜ਼ਮੂਨ ਦੇ ਕੇ ਸ਼ਬਦਾਂ ਵਿੱਚ ਲਿਖਿਆ ਹੈ। ਪਾਠਕ ਦੀ ਇਸ ਵੇਲੇ ਜਿਸ ਤਰ੍ਹਾਂ ਦੇ ਸ਼ਬਦ ਵੱਲ ਰੁਚੀ ਹੋਵੇ ਉਸ ਤੋਂ ਲਾਭ ਉਠਾਵੇ। ਤੁਸੀਂ ਡਾਕਟਰ ਦੀ ਦੁਕਾਨ 'ਤੇ ਜਾਂਦੇ ਹੋ, ਉਹਦੀ ਦੁਕਾਨ ਦੇ ਉੱਤੇ ਬਹੁਤ ਸਾਰੀਆਂ ਦਵਾਈ ਦੀਆਂ ਸ਼ੀਸ਼ੀਆਂ ਹੁੰਦੀਆਂ ਹਨ। ਸਾਨੂੰ ਉਹ ਸਿਰਫ ਇੱਕ ਦਵਾਈ ਦਿੰਦਾ ਹੈ ਜੋ ਸਾਡੇ ਰੋਗ ਲਈ ਮੁਨਾਸਬ ਹੈ ਅਤੇ ਉਹ ਵਰਤਣੀ ਚਾਹੀਦੀ ਹੈ। ਇਹ ਨਹੀਂ ਵੀ ਡਾਕਟਰ ਦੀ ਦੁਕਾਨ 'ਤੇ ਬਹੁਤ ਦਵਾਈਆਂ ਸੀ ਅਤੇ ਸਾਰੀਆਂ ਅਸੀਂ ਇਸਤੇਮਾਲ ਕਰੀਏ, ਉਹਦੇ ਨਾਲ ਤਾਂ ਹੋਰ ਬਿਮਾਰ ਹੋ ਜਾਂਗੇ, ਭਰਮ ਪੈਦਾ ਹੋ ਜਾਏਗਾ, ਅੰਦਰ ਵਹਿਮ ਪੈਦਾ ਹੋ ਜਾਏਗਾ। ਸੋ ਡਾਕਟਰ ਦੇ ਕਹੇ ਦੇ ਮੁਤਾਬਕ ਹੀ ਉਸ ਦੀ ਦਿੱਤੀ ਦਵਾਈ ਖਾਣੀ ਚਾਹੀਦੀ ਹੈ। ਇਸ ਤਰ੍ਹਾਂ ਗੁਰਮੁਖ ਦੀ ਦਿੱਤੇ ਹੋਏ ਸ਼ਬਦ ਜੋ ਸਾਡੇ ਸੁਭਾਅ ਦੇ ਅਨੁਸਾਰ, ਸਾਡੀ ਜ਼ਰੂਰਤ ਦੇ ਅਨੁਸਾਰ, ਸਾਡੀ ਪਹੁੰਚ ਦੇ ਅਨੁਸਾਰ ਬਖਸ਼ਦਾ ਹੈ, ਉਸਦਾ ਜਾਪ ਕਰਨਾ ਚਾਹੀਦਾ ਹੈ। ਅਤੇ ਜਿਵੇਂ ਡਾਕਟਰ ਦੀ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਰੱਖਣਾ ਹੈ, ਇਸ ਤਰ੍ਹਾਂ ਗੁਰਮੁਖ ਦੇ ਦਿੱਤੇ ਹੋਏ ਨਾਮ ਦੇ ਨਾਲ ਨਾਲ ਮਰਿਆਦਾ ਦੀ ਬੰਦਿਸ਼ ਵਿੱਚ ਵੀ ਆਪਣੇ ਆਪ ਨੂੰ ਰੱਖਣਾ ਹੈ। ਤਾਂ ਸਾਨੂੰ ਇਹੀ ਅਵਸਥਾ ਨਿਰਮਲ ਕਰਦੀ ਹੈ। ਗੁਰਮੁਖ ਪਦਾਰਥ ਦੇ ਰਾਹ ਦਾ ਭੇਤੀ ਹੁੰਦਾ ਹੈ, ਅਸਾਂ ਉਹਦੇ ਦੱਸੇ ਰਾਹ ਦੇ ਉੱਤੇ ਚੱਲਣਾ ਹੈ। ਬਸ ਇੰਨੀ ਤਪੱਸਿਆ ਕਰੋ, ਨਾਮੇ ਪੁਰਖ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਹ ਆਪਣੇ ਆਪ ਨੂੰ ਇੱਕ ਉਚਿਆਂ 'ਤੇ ਮਹਿਸੂਸ ਕਰਦਾ ਹੈ, ਜਿਵੇਂ ਕੋਈ ਰਾਜਾ ਹੋਵੇ। ਰਾਜ ਲੀਲਾ ਤੇਰੇ ਨਾਮ ਬਣਾਏ ਹੇ ਪ੍ਰਭੂ, ਤੇਰੇ ਨਾਮ ਦੇ ਵਿੱਚ ਰਹਿਣ ਦੇ ਨਾਲ ਸਾਰੀ ਰਾਜ ਮਰਿਆਦਾ ਰਾਜ ਲੀਲਾ ਇੱਕ ਨਿਗੂਣੀ ਜੀ ਹੋ ਨਿਬੜੀ ਹੈ। ਰਾਜੇ ਵਿੱਚ ਉੱਚ ਹੋਣ ਦੀ ਪ੍ਰਤੀਤ ਰਜੋ ਗੁਣ ਕਰਕੇ ਹੁੰਦੀ ਹੈ, ਤੇ ਹਉਂ ਦੇ ਆਸਰੇ ਹੁੰਦੀ ਹੈ। ਨਾਮ ਵਾਲੇ ਦੀ ਸੁਰਤ ਹਉਂ ਦੇ ਆਸਰੇ ਨਹੀਂ ਹੁੰਦੀ, ਉਸ ਵਿੱਚ ਸਤੋ ਗੁਣ ਹੁੰਦਾ ਹੈ। ਉਹ ਦਰ ਹਕੀਕਤ ਉੱਚਾ ਤੇ ਬੇਲੋੜ ਹੁੰਦਾ ਹੈ। ਆਮ ਆਦਮੀਆਂ ਦੀ ਸੁਰਤ ਵਿਰਚੁਅਲ ਹੁੰਦੀ ਹੈ, ਨਾਮੀ ਦੀ ਸੁਰਤ ਪਰਪੈਂਡੀਕੁਲਰ ਭਾਵ ਖੜੀ ਹੁੰਦੀ ਹੈ। ਇੱਕ ਉਚਿਆਂ ਤੀਜਾ ਚੜ੍ਹਦੀ ਹੈ, ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਤੇ ਹੋਰਨਾਂ ਦਾ ਅਸਰ ਕਬੂਲਦਾ ਨਹੀਂ। ਕੀਰਤਨ ਸੁਰਤ ਨੂੰ ਇਕਾਗਰ ਕਰਦਾ ਹੈ, ਜਿਵੇਂ ਜੋਗੀ ਦੀ ਸੁਰਤ ਨੂੰ ਯੋਗ ਇਕਾਗਰ ਕਰਕੇ ਆਪੇ ਵਿੱਚ ਜੋੜਦਾ ਹੈ। ਵਾਹਿਗੁਰੂ ਨਾਮੀ ਪੁਰਖ ਦਾ ਆਸਰਾ ਬਣ ਜਾਂਦਾ ਹੈ ਤੇ ਸਭ ਫਲ ਦਿੰਦਾ ਹੈ। ਦਵਾਈ ਵੀ ਇੱਕ ਸਿੱਧੀ ਹੈ, ਜੇ ਡਾਕਟਰ ਵਿੱਚ ਸਵੈ ਵਿਸ਼ਵਾਸ ਹੋਵੇ ਤਾਂ ਉਹ ਜ਼ਿਆਦਾ ਸੋਹਣਾ ਕੰਮ ਕਰਦਾ ਹੈ। ਹੰਕਾਰ ਹੋ ਜਾਵੇ ਜਾਂ ਡਿੱਗ ਪੈਂਦਾ ਹੈ ਜਾਂ ਰੁਕ ਜਾਂਦਾ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ। ਨਾਮੀ ਪੁਰਖ ਦੀ ਅਰਦਾਸ ਵਿੱਚ ਸ਼ਕਤੀ ਆ ਜਾਂਦੀ ਹੈ, ਜਿਸ ਨੂੰ ਜਰਨਾ ਹੈ, ਔਰ ਇਸ ਅਵਸਥਾ ਨੂੰ ਅਜ਼ਰ ਅਵਸਥਾ ਕਹਿੰਦੇ ਨੇ। ਜਦ ਇਹ ਐਸੀ ਬਖਸ਼ਿਸ਼ ਹੋਵੇ ਸੇਵਾ ਵਿੱਚ ਜੁੜ ਜਾਓ, ਸੇਵਾ ਨਿਮਰ ਕਰਦੀ ਹੈ, ਸੇਵਾ ਨਿਰਮਾਨਤਾ ਵਿੱਚ ਰੱਖਦੀ ਹੈ, ਇਸ ਖਿਆਲ ਨਾਲ ਕਿ ਪਤਾ ਨਹੀਂ ਸਾਡੀ ਕਿਸ ਸੇਵਾ 'ਤੇ ਵਾਹਿਗੁਰੂ ਦੀ ਰੀਝ ਪੈ ਜਾਏ ਅਤੇ ਸਾਡੇ 'ਤੇ ਬਖਸ਼ਿਸ਼ ਹੋ ਜਾਏ। ਜਦ ਅਸੀਂ ਅਭਿਆਸ ਵਿੱਚ ਹੁੰਦੇ ਹਾਂ, ਜਦ ਅਭਿਆਸ ਪੱਕਣ ਲੱਗਦਾ ਹੈ ਤਾਂ ਕਈ ਪ੍ਰਕਾਰ ਦੇ ਚਲਕਾਰੇ, ਕਈ ਪ੍ਰਕਾਰ ਦੀਆਂ ਆਵਾਜ਼ਾਂ ਸ਼ਬਦ, ਕਈ ਪ੍ਰਕਾਰ ਦੇ ਦ੍ਰਿਸ਼ ਇਹ ਸਾਡੇ ਸਾਹਮਣੇ ਆਉਂਦੇ ਨੇ। ਇਹ ਪਰਮਾਰਥ ਨਹੀਂ ਹੈ, ਇਹ ਸਿਰਫ ਅਭਿਆਸੀ ਨੂੰ ਮੂਰਛਿਤ ਕਰਕੇ ਆਪਣੇ ਪਿੱਛੇ ਲਾਇਆ ਜਾਣ ਵਰਗਾ ਇੱਕ ਦ੍ਰਿਸ਼ ਹੈ, ਅਵਸਥਾ ਹੈ। ਉਹ ਜਿਸ ਤਰ੍ਹਾਂ ਦਾ ਸੁਜੈਸ਼ਨ ਲੈਂਦਾ ਹੈ ਉਸੇ ਤਰ੍ਹਾਂ ਦੇ ਖਿਆਲ ਨੂੰ ਪੈਦਾ ਕਰਦਾ, ਉਹੀ ਖਿਆਲ ਉਹਦੇ ਚੇਤੇ ਵਿੱਚ ਵੱਸ ਜਾਂਦੇ ਨੇ, ਬਸ ਉਹ 'ਤੇ ਰੈਪੀਟੀਸ਼ਨ ਕਰਦਾ ਹੈ, ਦੁਹਰਾਉਂਦਾ ਹੈ। ਜਦ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਵਾਹਿਗੁਰੂ ਸੁਣਦਾ ਹੈ। ਇਨਫੈਕਟ ਅਸਲ ਵਿੱਚ ਸਾਡੇ ਤਨ ਵਿੱਚ ਬੈਠ ਕੇ ਉਹ ਨਾਮ ਸੁਣਦਾ ਹੈ ਅਤੇ ਕਰਤਾ ਹੁੰਦਾ ਹੈ। ਸਹਿਜ ਵਿੱਚ ਹੋਵੇ ਆਪ ਹੀ ਨਾਮ ਹੁੰਦਾ ਹੈ, ਅਤੇ ਫਿਰ ਹੌਲੀ ਹੌਲੀ ਆਪਣਾ ਆਪਾ ਸਾਡੇ ਵਿੱਚ ਘੋਲ ਕੇ ਸਾਨੂੰ ਵੀ ਨਾਮੀ ਬਣਾ ਦਿੰਦਾ ਹੈ। ਸਤਿਗੁਰੂ ਨਾਨਕ ਦੇਵ ਜੀ ਜਦ ਤੇਰਾ ਤੇਰਾ ਕਹਿੰਦੇ ਹਨ ਤਾਂ ਵਾਹਿਗੁਰੂ ਅੱਗੋਂ ਉੱਤਰ ਦਿੰਦਾ ਹੈ, ਤੂੰ ਮੇਰਾ ਤੂੰ ਮੇਰਾ ਤੂੰ ਮੇਰਾ। ਸਿਮਰਨ ਦੇ ਮਾਰਗ ਵਿੱਚ ਤਰੱਕੀ ਦੀ ਨਿਸ਼ਾਨੀ ਇਹੀ ਹੈ ਕਿ ਹਿਰਦੇ ਵਿੱਚ ਇੱਕ ਨੁਕਤਾ ਅਤੇ ਠੰਡ ਮਾਲੂਮ ਹੋਵੇ। ਇੱਕ ਵੇਰ ਵਾਹਿਗੁਰੂ ਕਹਿ ਕੇ ਫਿਰ ਦੂਸਰੀ ਵਾਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਅਤੇ ਕਾਮ ਕ੍ਰੋਧ ਲੋਭ ਮੋਹ ਆਦਿ ਜੋ ਦੁਖਦਾਈ ਵਿਕਾਰ ਹਨ ਦਿਨ ਬ ਦਿਨ ਘਟਦੇ ਜਾਣ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ।